ਰਾਗ ਮਾਝ ਮਹੱਲਾ ਪੰਜਵਾਂ। ਮਾਝ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਸਾਰ ਉਤ ਸੁਹਾਵੀ ਜਿਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਕਾਲੀ। ਛਿਆਂ ਰੁੱਤਾਂ ਚੋਂ ਉਹ ਰੁੱਤ ਸਭ ਤੋਂ ਸੋਭਨੀਕ ਵਧੀਆ ਹੈ ਜਿਸ ਰੁੱਤ ਵਿੱਚ ਅਸੀਂ ਆਪ ਜੀ ਨੂੰ ਯਾਦ ਕਰਦੇ ਹਾਂ। ਚਾਰੇ ਯੁੱਗਾਂ ਚੋਂ ਉਹ ਯੁੱਗ ਰੂਪੀ ਰੁੱਤ ਵੀ ਸੋਹਣੀ ਹੈ ਜਿਸ ਯੁੱਗ ਵਿੱਚ ਆਪ ਨੂੰ ਯਾਦ ਕਰਦੇ ਹਾਂ। ਔਰ ਇਸੇ ਪ੍ਰਕਾਰ ਜਿਹੜਾ ਰੁੱਤ ਹੁੰਦੀ ਨਵੀਂ ਰੁੱਤ, ਚਾਰ ਖਾਣੀਆਂ ਰੂਪੀ ਰੁੱਤਾਂ ਚੋਂ ਖਾਣੀ ਰੂਪ ਰੁੱਤ ਵੀ ਸੋਭਨੀਕ ਹੈ ਜਿਸ ਖਾਣੀ ਵਿੱਚ ਤੈਨੂੰ ਯਾਦ ਕਰਦੇ ਹਾਂ, ਭਾਵ ਬਾਲਕ, ਯੋਵਨ, ਅਧਖੜ ਉਮਰ ਅਤੇ ਬਿਰਧ ਅਵਸਥਾ, ਇਹ ਵੀ ਚਾਰ ਰੁੱਤਾਂ ਨੇ। ਇਹਨਾਂ ਵਿੱਚ ਵੀ ਅਸੀਂ ਆਪ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਚਾਰ ਅਵਸਥਾ ਰੂਪੀ ਰੁੱਤਾਂ ਚੋਂ ਉਹ ਅਵਸਥਾ ਰੂਪੀ ਰੁੱਤ ਸੋਭਨੀਕ ਹੈ ਜਿਸ ਅਵਸਥਾ ਵਿੱਚ ਤੁਹਾਨੂੰ ਯਾਦ ਕਰੀਏ, ਉਹ ਕੰਮ ਵੀ ਸੁਖਦਾਇਕ ਹੈ ਜਿਸ ਕੰਮ ਵਿੱਚ ਤੇਰੀ ਭਜਨ ਸਿਮਰਨ ਰੂਪੀ ਘਾਲਣਾ ਕਮਾਈ ਕੀਤੀ ਜਾਵੇ, ਸਭ ਤੋਂ ਸਫਲੀ ਹੈ ਉਹ। ਸੋ ਰਿਦਾ ਸੁਹੇਲਾ ਜੇ ਤੇਰੇ ਦੈ ਤੂੰ ਬੁੱਠਾ, ਸਭਨਾ ਕੇ ਦਾਤਾ ਰਾਜੀਓ। ਉਹ ਹਿਰਦਾ ਵੀ ਸੋਭਨੀਕ ਅਤੇ ਸੁਖੀ ਹੈ ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਤੁਸੀਂ ਵਸੇ ਹੋਏ ਹੋ। ਵਸੇ ਤਾਂ ਸਾਰਿਆਂ ਵਿੱਚ ਹੀ ਨੇ, ਭਾਵ ਜਿੱਥੇ ਤੁਸੀਂ ਪ੍ਰਗਟ ਹੋਏ ਹੋ, ਸਾਖਿਆਤਕਾਰ ਹੋਏ ਹੋ, ਅਤੇ ਤੂੰ ਹੀ ਵਾਹਿਗੁਰੂ ਸਾਰਿਆਂ ਦਾ ਦਾਤਾ ਹੈ। ਚਾਹੇ ਦੁਨੀਆਂ ਦੇ ਅੰਦਰ ਕੋਈ ਵੀ ਹੈ, ਆਪ ਹੀ ਸਾਰਿਆਂ ਦੇ ਪਿਤਾ ਹੋ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿੱਧ ਤੇਰਾ ਅਖੁੱਟ ਭੰਡਾਰਾ। ਤੂੰ ਸਾਰਿਆਂ ਦਾ ਸਾਂਝਾ ਪਿਤਾ ਹੈ, ਸਾਹਿਬ ਹੈ ਸਾਰਿਆਂ ਦਾ। ਵਿਸ਼ੇਸ਼ ਕਰਕੇ ਜਿਹੜਾ ਭਗਤਾਂ ਦਾ ਬਾਪ ਹੈ, ਕਿਉਂਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਤੁਮ ਦਾਤੇ ਠਾਕੁਰ ਪਾਲਕ ਨਾਇਕ ਖਸਮ ਹਮਾਰੇ। ਨਾਇਕ ਤਾਂ ਹੋ ਸਾਰੀ ਸ੍ਰਿਸ਼ਟੀ ਦੇ ਰਚਣਹਾਰ, ਸ੍ਰਿਸ਼ਟੀ ਦੇ ਮਾਲਕ ਹੋ ਆਪ, ਪਰ ਉਹਦੇ ਵਿੱਚ ਤੁਸੀਂ ਸਾਡੇ ਵਿਸ਼ੇਸ਼ ਕਰਕੇ ਖਸਮ ਤੋਂ ਭਾਵ ਮਾਲਕ। ਇਸੇ ਤਰ੍ਹਾਂ ਤੁਸੀਂ ਸਾਰਿਆਂ ਦੇ ਸਾਂਝੇ ਸਾਹਿਬ ਹੋ, ਪਰ ਇਹਦੇ ਵਿੱਚ ਵਿਸ਼ੇਸ਼ਤਾ ਹੈ ਕਿ ਬਾਪ ਹਮਾਰਾ, ਤੂੰ ਸਾਡਾ ਪਿਤਾ ਹੈ। ਨੌ ਨਿੱਧ ਤੇਰਾ ਅਖੁੱਟ ਭੰਡਾਰਾ, ਕਿਉਂਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਰੂਪ ਹੋ ਕੇ ਆਪ ਸਾਡੇ ਪਿਤਾ ਬਣੇ, ਔਰ ਆਪ ਦੇ ਪਾਸ ਨੌ ਨਿਧੀਆਂ ਦੇ ਭੰਡਾਰੇ ਭਰੇ ਪਏ ਨੇ, ਅਮੁੱਕ ਭੰਡਾਰੇ ਹਨ, ਕਦੇ ਜੋ ਮੁੱਕਦੇ ਨਹੀਂ। ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਓ। ਜਿਸ ਨੂੰ ਆਪ ਦਾਤਾਂ ਦਿੰਦੇ ਹੋ, ਉਹ ਤ੍ਰਿਪਤ ਹੋ ਕੇ ਚੰਗੀ ਤਰ੍ਹਾਂ ਅਗਾਵੈ ਤੋਂ ਭਾਵ ਰੱਜ ਜਾਂਦਾ, ਉਹੀ ਤੁਹਾਡਾ ਜਿਹੜਾ ਪੂਰਨ ਭਗਤ ਹੈ, ਜਿਹੜਾ ਮਨ ਦੇ ਅੰਦਰ ਸਾਰੀ ਜਿਹਦੀ ਤ੍ਰਿਸ਼ਨਾ ਤੁਸੀਂ ਮੁਕਾ ਦਿੰਦੇ ਹੋ, ਰੱਜ ਆ ਜਾਂਦਾ ਜਿਸ ਨੂੰ। ਜਿਵੇਂ ਭਾਈ ਮਰਦਾਨੇ ਦੀ ਤ੍ਰਿਸ਼ਨਾ ਰਾਤ ਮੁਕਾਈ ਬਚਨ ਕਰਕੇ, ਇਸ ਤਰ੍ਹਾਂ ਸਤਿਗੁਰੂ ਆਪਣੇ ਪਿਆਰਿਆਂ ਦੀ ਅੰਦਰਲੀ ਤ੍ਰਿਸ਼ਨਾ ਨੂੰ ਮੇਟ ਕੇ ਉਹਨਾਂ ਨੂੰ ਰੱਜੀਆਂ ਰੂਹਾਂ ਬਣਾ ਦਿੰਦੇ, ਰੱਜੇ ਪੁੱਜੇ। ਭਾਵੇਂ ਖਾਣ ਨੂੰ ਕੁਛ ਵੀ ਨਾ ਹੋਵੇ, ਫੇਰ ਵੀ ਸਬਰ ਅਤੇ ਸੰਤੋਖ ਹੁੰਦਾ। ਭਾਵੇਂ ਕੋਲ ਕੁਛ ਵੀ ਨਾ ਹੋਵੇ, ਤਾਂ ਵੀ ਕਹਿਣਗੇ ਵਾਹਿਗੁਰੂ ਦਾ ਦਿੱਤਾ ਸਭ ਕੁਛ ਹੈ, ਕਿਉਂਕਿ ਅੰਦਰ ਰੱਜ ਹੈ। ਜਦੋਂ ਅੰਦਰ ਭੁੱਖ ਲੱਗੀ ਹੋਵੇ, ਫੇਰ ਜਾ ਕੇ ਤ੍ਰਿਸ਼ਨਾ ਅਧਿਕ ਹੈ, ਵਹੀ ਜਾਣ ਕੰਗਾਲ। ਸਭ ਕੋ ਆਸੈ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਬੁੱਠਾ। ਹੁਣ ਦੁਨੀਆਂ ਅੰਦਰ ਚਾਹੇ ਕੋਈ ਕਿਤੇ ਵੀ ਬੈਠਾ ਹੈ, ਹਰੇਕ ਆਪ ਦੀ ਆਸ ਕਰਕੇ ਬੈਠਾ, ਕਿਉਂਕਿ ਆਪ ਸਾਰਿਆਂ ਦਿਲਾਂ ਦੇ ਵਿੱਚ ਵਸ ਰਹੇ ਹੋ, ਹਰੇਕ ਹਿਰਦੇ ਵਿੱਚ ਬੈਠੇ ਹੋ, ਘਟਾਂ ਘਟਾਂ ਦੇ ਵਿੱਚ ਵਿਆਪਕ ਹੋ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸਹਿ ਬਾਹਰਾ ਜੀਓ। ਇਸੇ ਲਈ ਤਾਂ ਤੇਰੇ ਖਜ਼ਾਨੇ ਦੇ ਸਾਰੇ ਜਾਣੇ ਭਾਈਵਾਲ ਹਿੱਸੇਦਾਰ ਸਦਾਉਂਦੇ ਨੇ ਸਾਂਝੀ ਵਾਲ, ਕਿਉਂਕਿ ਹੇ ਵਾਹਿਗੁਰੂ ਤੁਸੀਂ ਕਿਸੇ ਤੋਂ ਬਾਹਰ ਨਹੀਂ ਹੋ, ਸਾਰਿਆਂ ਵਿੱਚ ਹੀ ਵਿਆਪਕ ਹੋ, ਪਰਿਪੂਰਨ ਹੋ। ਇਹ ਗੱਲ ਨੂੰ ਸਮਝਦਿਆਂ ਇਨਸਾਨ ਨੂੰ ਸਮਾਂ ਲੱਗ ਜਾਂਦਾ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਤੁਸੀਂ ਆਪ ਹੀ ਗੁਰਮੁਖਾਂ ਨੂੰ ਗੁਰਾਂ ਦੁਆਰਾ ਮੁਕਤ ਕਰਾਉਂਦੇ ਹੋ, ਗੁਰੂ ਸਾਹਿਬ ਦੇ ਕੋਲ ਭੇਜ ਕੇ, ਸਿੱਖਿਆ ਦੇ ਕੇ, ਸੰਗਤ ਵਿੱਚ ਬਿਠਾ ਕੇ, ਸੋਝੀ ਪਾ ਕੇ, ਸੇਵਾ ਕਰਾ ਕੇ, ਬਾਣੀ ਪੜ੍ਹਾ ਕੇ, ਸਿਮਰਨ ਕਰਵਾ ਕੇ, ਅਤੇ ਤੁਸੀਂ ਆਪ ਹੀ ਮਨਮੁਖਾਂ ਨੂੰ ਭੈੜਿਆਂ ਦੀ ਸੰਗਤ ਹੋਣ ਕਰਕੇ ਜਨਮਾਂ ਵਿੱਚ ਭਵਾਏ ਹਿੱਤ ਭਾਵ ਭਾਉਂਦੇ ਰਹਿੰਦੇ ਹੋ, ਗੇੜੇ ਖਵਾਉਂਦੇ ਰਹਿੰਦੇ ਹੋ, ਉਹਨਾਂ ਨੂੰ 84 ਦਾ ਗੇੜਾ ਪਿਆ ਹੀ ਰਹਿੰਦਾ। ਨਾਨਕ ਦਾਸ ਤੇਰਾ ਬਲਿਹਾਰਾ, ਸਭ ਤੇਰਾ ਖੇਲ ਦਸਹਰਾ ਜੀਓ। ਦਸਹਰਾ ਤੋਂ ਭਾਵ ਪ੍ਰਗਟ, ਦਸੋ ਦਿਸ਼ਾ ਰੂਪੀ ਖੇਲ ਸਾਰਾ ਆਪ ਜੀ ਦਾ ਹੀ ਹੈ। ਮਹਾਰਾਜ ਫਰਮਾਉਂਦੇ ਨੇ, ਕਿਉਂਕਿ ਮੈਂ ਦਾਸ ਤਾਂ ਆਪ ਜੀ ਤੋਂ ਸਿਰਫ ਬਲਿਹਾਰ ਜਾਂਦਾ, ਕੁਰਬਾਨ ਜਾਵਾਂ ਤਾਂ ਇੱਥੋਂ, ਕਿਉਂਕਿ ਗੁਰਾਂ ਨੇ ਤਾਂ ਅਕਾਲ ਪੁਰਖ ਦੀ ਸਾਰੀ ਰਚਨਾ ਲੀਲਾ ਸਭ ਦੇਖੀ ਹੈ ਨਾ। ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਨੂੰ ਸੋਝੀ ਹੀ ਨਹੀਂ, ਪਰ ਜਿਨ੍ਹਾਂ ਨੇ ਉਹਦਾ ਸਾਰਾ ਸਿਸਟਮ ਸਮਝਿਆ ਦੇਖਿਆ, ਉਹ ਬਲਿਹਾਰ ਜਾਂਦਾ ਵੀ ਇੰਨਾ ਵੱਡਾ ਇਹ ਜਿਤਨਾ ਕੁਝ ਹੈ ਕਿਵੇਂ ਚਲਾ ਰਹੇ ਨੇ ਪਰਮੇਸ਼ਰ। 84 ਲੱਖ ਇੱਕ ਧਰਤੀ 'ਤੇ, ਇਹ ਤਾਂ ਧਰਤੀਆਂ ਦੀ ਗਿਣਤੀ ਨਹੀਂ ਹੈ ਕਿ ਕਿੰਨੀਆਂ ਧਰਤੀਆਂ 'ਤੇ ਪਰਮੇਸ਼ਰ ਕਿਸ ਤਰ੍ਹਾਂ ਚਲਾਉਂਦੇ ਨੇ ਸਭ ਕੁਛ। ਮਾਝ ਮਹੱਲਾ ਪੰਜਵਾਂ, ਅਨਹਦ ਵਾਜੈ ਸਹਿਜ ਸੁਹੇਲਾ, ਸਭ ਦੇ ਆਨੰਦ ਕਰੇ ਸਦ ਕੇਲਾ। ਅਨਹਦ ਹੁੰਦਾ ਇੱਕ ਰਸ ਲਗਾਤਾਰ, ਜਿਹੜਾ ਸ਼ਬਦ ਹੈ, ਸ਼ਬਦ ਤੋਂ ਭਾਵ ਗੁਰ ਸ਼ਬਦ ਦੇ ਵਾਜੈ, ਵਾਜੈ ਤੋਂ ਭਾਵ ਉਚਾਰਨ ਕਰਨਾ, ਉਚਾਰਨ ਕਰਕੇ ਮੈਂ ਸਹਿਜੇ ਹੀ ਸੁਖੀ ਹਾਂ, ਆਨੰਦ ਸਹਿਤ ਮੈਂ ਸਦਾ ਹੀ ਖੁਸ਼ੀਆਂ ਕਰਦਾ। ਸ਼ਬਦ ਆਨੰਦ ਕਰੇ ਸਦ ਕੇਲਾ, ਸਦ ਕੇਲਾ ਜੋ ਸ਼ਬਦ ਭਾਵ ਬ੍ਰਹਮ ਹੈ ਨਾ, ਉਹਦੇ ਆਨੰਦ ਨੂੰ ਧਾਰਨ ਕਰਦਾ ਹਾਂ। ਕੇਲ ਕਰੇ, ਕੇਲ ਮਤਲਬ ਕਿ ਜਿਹੜੀਆਂ ਖੁਸ਼ੀਆਂ ਕਰਦਾ ਬੈਠਾ, ਕੇਲ ਕਰੇ, ਕੇਲ ਕਰੇਂਦੇ ਹੰਝ ਨੋ ਚਿੰਤੇ ਬਾਜ ਪਏ, ਕਿਉਂਕਿ ਦਰਿਆ ਦੇ ਕੰਨੇ ਬੈਠਾ ਬਗਲਾ ਕੇਲ ਕਰਦਾ, ਮੱਛੀਆਂ ਡੱਡੀਆਂ ਫੜਦਾ, ਇੱਕ ਲਾਦੇ ਭਾਰ ਖੜਦਾ, ਪਰ ਨਹੀਂ ਪਤਾ ਕਿ ਮੇਰੇ ਉੱਤੇ ਵੀ ਬਾਜ ਨੇ ਝਪਟ ਮਾਰ ਦੇਣੀ ਹੈ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਸਹਿਜ ਤੋਂ ਭਾਵ ਸ਼ਾਂਤੀ, ਪਰਮਾਤਮਾ ਰੂਪ ਗੁਫਾ ਵਿੱਚ ਤਾੜੀ ਸਮਾਧੀ ਲਗਾਈ ਹੈ, ਅਤੇ ਦਸਮ ਦੁਆਰ ਸਰੂਪ ਰੂਪੀ ਉੱਚਾ ਆਸਣ ਸਵਾਰਿਆ। ਸਹਿਜ ਗੁਫਾ ਸਰੀਰ ਦੇ ਅੰਦਰ ਸਾਰੀਆਂ ਅਵਸਥਾਵਾਂ ਨੂੰ ਪਾਰ ਕਰਕੇ ਨਿਰਵਿਕਲਪ ਸਮਾਧੀ ਵਿੱਚ ਜਦੋਂ ਜੀਵ ਪਹੁੰਚ ਜਾਂਦਾ ਹੈ, ਜਿੱਥੇ ਜਾਗਰਤ ਸੁਪਨ ਸੁਖੋਪਤ ਤਿੰਨੇ ਅਵਸਥਾ ਜਾ ਕੇ ਅਭਾਵ ਹੋ ਜਾਂਦੀਆਂ ਨੇ, ਸਮਾਪਤੀ ਹੋ ਜਾਂਦੀਆਂ ਨੇ, ਜਿੱਥੇ ਚੌਥੀ ਅਵਸਥਾ ਹੈ ਸਾਖੀ ਚੇਤਨ, ਜਿੱਥੇ ਪਾਰ ਬ੍ਰਹਮ ਪਰਮੇਸ਼ਰ ਆਪ ਹੈ, ਉਸ ਥਾਂ ਦੇ ਉੱਤੇ ਜਾ ਕੇ ਆਸਣ ਲਾ ਕਰਕੇ ਤੁਸੀਂ ਬੈਠੇ ਹੋ। ਹੌਲੀ ਹੌਲੀ ਜੀਵ ਮਿਹਨਤ ਕਰਕੇ ਉਸ ਥਾਂ ਦੇ ਉੱਤੇ ਪਹੁੰਚਦਾ ਹੈ। ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ। ਬਾਹਰਲੇ ਕਾਰ ਵਿਹਾਰ ਨੇ ਜਿੰਨੇ, ਇਹਨਾਂ ਦੇ ਵਿੱਚ ਬੰਦਾ ਘੁੰਮਦਾ ਫਿਰਦਾ ਘੁੰਮਦਾ ਫਿਰਦਾ ਮੁੜ ਘਿਰ ਕੇ ਆਪੇ ਫਿਰ ਤੁਰ ਕੇ, ਜਦ ਮੈਂ ਆਪਣੇ ਅੰਤਰਮੁਖਤਾ ਰੂਪੀ ਘਰ ਵਿੱਚ ਆਇਆ, ਗੁਰੂ ਸਾਹਿਬ ਨੇ ਤਾਂ ਕੀ ਆਉਣਾ, ਸਤਿਗੁਰੂ ਤਾਂ ਆਪ ਬ੍ਰਹਮ ਪਰਮੇਸ਼ਰ ਨੇ, ਤਾਂ ਸਾਨੂੰ ਸਮਝਾਉਣ ਲਈ ਆਪ ਵੀ ਸਾਡੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਕਹਿੰਦੇ ਜਦੋਂ ਮੈਂ ਮੁੜ ਘਿਰ ਕੇ ਘੁੰਮ ਘੁਮਾ ਕੇ ਆਪਣੇ ਅੰਤਰਮੁਖਤਾ ਰੂਪੀ ਘਰ 'ਚ ਆਇਆ, ਅੰਦਰ ਨੂੰ ਬਿਰਤੀ ਕੀਤੀ, ਫਿਰ ਜੋ ਕੁਝ ਮੈਨੂੰ ਚਾਹੀਦਾ ਸੀ ਉਹ ਪਦਾਰਥ ਅੰਦਰੋਂ ਹੀ ਮਿਲ ਗਿਆ, ਮੈਨੂੰ ਸੀ ਤਾਂ ਸਾਰਾ ਕੁਝ ਮੇਰੇ ਅੰਦਰ ਹੀ, ਪਰ ਮੈਂ ਅਗਿਆਨਪੁਣੇ ਵਿੱਚ ਬਾਹਰ ਹੀ ਲੱਭਦਾ ਰਿਹਾ। ਤ੍ਰਿਪਤ ਅਗਾਏ ਰਹਿਆ ਹੈ ਸੰਤ ਹੋ, ਗੁਰ ਅਨੁਭਉ ਪੁਰਖ ਦਿਖਾਰਿਆ ਜੀਓ। ਕਹਿੰਦੇ ਸੰਤੋ ਧੰਨ ਗੁਰੂ ਸਾਹਿਬ ਜੀ ਹਨ ਜਿਨ੍ਹਾਂ ਨੇ ਅਨੁਭਉ ਪੁਰਖ ਪਰਮਾਤਮਾ ਦੇ ਦਰਸ਼ਨ ਕਰਾਤੇ ਨੇ। ਸੋ ਉਹਨਾਂ ਦੇ ਦਰਸ਼ਨ ਕਰਨ ਨਾਲ ਲੋਕ ਤੇ ਪਰਲੋਕ ਦੇ ਪਦਾਰਥਾਂ ਵੱਲੋਂ ਮਨ ਰੱਜ ਗਿਆ ਹੈ, ਕਿਉਂਕਿ ਮੇਰੇ ਹੱਥ ਵਿੱਚ ਜੋ ਸਭ ਤੋਂ ਸ਼੍ਰੋਮਣੀ ਸੀ, ਮਨ ਰੂਪੀ ਹੱਥ ਵਿੱਚ ਉਹੀ ਆ ਗਿਆ। ਪਹਿਲਾਂ ਜਿਹੜੇ ਫਿਕਰ ਫਾਕੇ ਸੀ ਉਹ ਸਾਰੇ ਉਹਨਾਂ ਦੇ ਆਉਣ ਕਰਕੇ ਮੁੱਕ ਗਏ ਨੇ, ਕਿਉਂਕਿ ਹੁਣ ਖਜ਼ਾਨਾ ਮੇਰੇ ਕੋਲ ਹੈ। ਖਜ਼ਾਨਾ ਵੀ ਐਸਾ ਮੁੱਕਦਾ ਹੀ ਨਹੀਂ ਹੈ, ਖਾਵੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਜਦੋਂ ਬੰਦੇ ਨੂੰ ਥੋੜ੍ਹਾ ਥੋੜ੍ਹਾ ਖਾਣ ਨੂੰ ਮਿਲੇ ਉਹਦੀ ਤ੍ਰਿਸ਼ਨਾ ਜੀ ਬਣੀ ਰਹਿੰਦੀ, ਹੋਰ ਮਿਲੇ ਹੋਰ ਮਿਲੇ, ਪਰ ਜਦੋਂ ਸਤਿਗੁਰੂ ਜੀ ਸਮੁੰਦਰ ਜਿੱਡਾ ਖਜ਼ਾਨਾ ਦੇ ਦਿੰਦੇ ਨੇ ਬੰਦਾ ਸੋਚਦਾ ਹੈ ਤਾਂ ਮੈਥੋਂ ਮੁੱਕਣਾ ਹੀ ਨਹੀਂ, ਮੇਰੇ ਕੋਲ ਤਾਂ ਹੈ ਹੀ ਬਹੁਤ ਕੁਛ। ਉਹ ਇੱਕ ਪਾਸੇ ਚੋਂ ਨਿਸ਼ਚਿੰਤਤਾ ਸਹਿਤ ਹੋ ਜਾਂਦਾ, ਬਸ ਹੁਣ ਮੈਨੂੰ ਕੋਈ ਲੋੜ ਨਹੀਂ ਹੈ, ਐਸਾ ਖਜ਼ਾਨਾ ਮਿਲ ਗਿਆ ਹੈ, ਅਖੁੱਟ ਅਖੁੱਟ ਖਜ਼ਾਨਾ ਗੁਰਾਂ ਨੇ ਮੈਨੂੰ ਦੇ ਦਿੱਤਾ ਹੈ। ਹੁਣ ਉਧਰੋਂ ਤਾਂ ਹੁਣ ਬੇਫਿਕਰੀ ਹੋ ਗਈ, ਰੱਜ ਗਿਆ। ਹੁਣ ਜਿਹਦੇ ਕੋਲ ਸਮੁੰਦਰ ਜਿੱਡਾ ਖਜ਼ਾਨਾ ਆ ਗਿਆ, ਕੋਈ ਉਹਨੂੰ ਕਹੇ ਕਿ ਆ ਮੇਰੇ ਕੋਲ ਛੋਟਾ ਜਿਹਾ ਪਦਾਰਥ ਲੈ ਲਾ, ਉਹ ਕਹਿੰਦਾ ਭਾਈ ਮੈਨੂੰ ਤਾਂ ਲੋੜ ਨਹੀਂ, ਹੁਣ ਮੈਂ ਤਾਂ ਰੱਜਿਆ ਬੈਠਾ, ਤੂੰ ਦੱਸ ਜੇ ਤੈਨੂੰ ਚਾਹੀਦਾ ਤਾਂ। ਕਿਉਂਕਿ ਉਹ ਆਪ ਹੀ ਵੰਡਣ ਲਈ ਸਮਰੱਥ ਹੋ ਜਾਂਦਾ, ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ। ਉਹ ਵਾਹਿਗੁਰੂ ਪਰਮਾਤਮਾ ਆਪ ਹੀ ਰਾਜਾ ਰੂਪ ਹੈ, ਆਪ ਹੀ ਪਰਜਾ ਰੂਪ ਹੈ, ਆਪ ਹੀ ਨਿਰਵਾਣੀ ਹੁੰਦਾ, ਵਿਰਕਤ ਮਹਾਤਮਾ ਰੂਪ ਹੈ, ਆਪ ਹੀ ਪਦਾਰਥਾਂ ਦੇ ਭੋਗਾਂ ਤੋਂ ਭਾਵ ਭੋਗਣ ਵਾਲਾ ਗ੍ਰਸਥੀ ਰੂਪ ਹੈ। ਆਪੇ ਤਖ਼ਤ ਬਹਿ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ। ਆਪ ਹੀ ਵਾਹਿਗੁਰੂ ਰਾਜਾ ਰੂਪ ਹੋ ਕੇ ਪ੍ਰਤੱਖ ਤਖ਼ਤ ਤੇ ਬੈਠ ਕੇ ਸੱਚਾ ਨਿਆਉ ਕਰਦਾ, ਆਪ ਹੀ ਵਾਹਿਗੁਰੂ ਈਸ਼ਵਰ ਰੂਪ ਹੋ ਕੇ ਸੰਸਾਰ ਤਖ਼ਤ ਤੇ ਬੈਠ ਕੇ ਸੱਚਾ ਨਿਆਂ ਕਰਦਾ, ਆਪ ਹੀ ਵਿਸ਼ਨੂੰ ਰੂਪ ਹੋ ਕੇ ਬੈਕੁੰਠ ਤਖ਼ਤ ਤੇ ਬਹਿ ਕੇ ਸੱਚਾ ਨਿਆਂ ਕਰਦਾ, ਆਪ ਹੀ ਸਾਖੀ ਚੇਤਨ ਰੂਪ ਹੋ ਕੇ ਅੰਤਹਕਰਨ ਰੂਪ ਤਖ਼ਤ ਤੇ ਬੈਠ ਕੇ ਸੱਚਾ ਨਿਆਂ ਕਰਦਾ। ਕਿਉਂਕਿ ਬੈਠਾ ਉਹ ਸਾਰਿਆਂ ਚ ਆਪ ਹੀ ਹੈ, ਦੇਖਣ ਮਾਤਰ ਲੱਗਦਾ ਆਪਾਂ ਨੂੰ। ਦੁਨੀਆਂ ਦੇ ਅੰਦਰ ਜਿੰਨੇ ਰਾਜੇ ਨੇ, ਦੇਸ਼ਾਂ ਮੁਲਕਾਂ ਦੇ ਵੱਡੇ, ਆਪਾਂ ਕਹਿੰਦੇ ਫਲਾਨੇ ਰਾਜੇ ਨੇ ਆਹ ਕਰ ਦਿੱਤਾ, ਫਲਾਨੇ ਥਾਂ ਦੇ ਰਾਸ਼ਟਰਪਤੀ ਨੇ ਇਹ ਕੀਤਾ, ਮਹਾਰਾਜ ਕਹਿੰਦੇ ਮੇਰੀ ਨਿਗਾਹ ਨਾਲ ਦੇਖੋ ਤਾਂ ਉਹ ਸਾਰਿਆਂ ਵਿੱਚ ਹੀ ਬੈਠਾ। ਸਭ ਤੋਂ ਜੋ ਉਹਨੇ ਕਰਵਾਉਣਾ ਉਹ ਕਰਵਾ ਲੈਣਾ, ਉਹਦੇ ਵੀ ਬਸ ਕੁਛ ਨਹੀਂ ਹੁੰਦਾ। ਪਰਮੇਸ਼ੁਰ ਆਪ ਹੀ ਸਾਰੀ ਕਿਰਪਾ ਕਰੀ ਜਾਂਦੇ ਨੇ, ਰਾਜਾ ਰੂਪ ਹੋ ਕੇ ਬੈਠੇ ਨੇ, ਈਸ਼ਵਰ ਰੂਪ ਵੀ ਉਹੀ ਬੈਠੇ ਆ, ਵਿਸ਼ਨੂੰ ਰੂਪ ਹੋ ਕੇ ਉਹਦੇ ਵਿੱਚ ਵੀ ਉਹਦੀ ਸੱਤਾ ਹੈ, ਰਾਜਾ ਇੰਦਰ ਵੀ ਰਾਜਾ ਹੈ ਉਹਦੇ ਵਿੱਚ ਵੀ ਉਹਦੀ ਸੱਤਾ ਹੈ, ਬੰਦੇ ਦੇ ਅੰਦਰ ਵੀ ਉਹਦੀ ਸੱਤਾ ਹੈ, ਇੱਥੇ ਵੀ ਉਹ ਰਾਜਾ ਹੋ ਕੇ ਬੈਠਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆਪ ਹੀ ਗੁਰੂ ਰੂਪ ਹੋ ਕੇ ਸਤਸੰਗਤ ਰੂਪੀ ਤਖ਼ਤ ਤੇ ਬੈਠ ਕੇ ਸੱਚਾ ਨਿਆਂ ਕਰਦਾ। ਸਭ ਤੋਂ ਵੱਡਾ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਤਾਈਆਂ ਤਾਂ ਫਿਰ ਜਿੰਨੀਆਂ ਸਾਰੀਆਂ ਕੂਕ ਪੁਕਾਰਾਂ ਨੇ, ਉੱਚੀਆਂ ਪੁਕਾਰਾਂ ਦੂਰ ਹੋ ਗਈਆਂ, ਖਤਮ ਹੋ ਗਈਆਂ, ਹੁਣ ਪੁਕਾਰ ਨਹੀਂ ਕਰਦਾ, ਕਿਉਂਕਿ ਹੁਣ ਸਭ ਕੁਛ ਮਿਲ ਗਿਆ। ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਤੇ ਸਰਸ ਆਇਆ ਜਿਨ ਭੇਦ ਲਹਿਆ। ਜਿਹਾ ਜਿਹਾ ਮੈਂ ਵੇਖਿਆ ਹੈ, ਗੁਰੂ ਸਾਹਿਬ ਕਹਿੰਦੇ ਨੇ ਉਹੋ ਜਿਹਾ ਮੈਂ ਕਹਿ ਦਿੱਤਾ, ਕਿਉਂਕਿ ਕਹਿੰਦੇ ਮੈਂ ਸਭ ਵਿੱਚ ਉਸੇ ਨੂੰ ਦੇਖਿਆ, ਮੈਂ ਦੂਜੇ ਨੂੰ ਦੇਖਦਾ ਹੀ ਨਹੀਂ। ਤੁਸੀਂ ਕਹਿੰਦੇ ਹੋ ਕਿ ਉਹ ਰਾਜਾ ਹੈ, ਉਹ ਈਸ਼ਰ ਹੈ, ਉਹ ਵਿਸ਼ਨੂੰ ਹੈ, ਉਹ ਫਲਾਨਾ ਹੈ, ਉਹ ਫਲਾਨਾ। ਕਹਿੰਦੇ ਮੈਂ ਤਾਂ ਕਹਿੰਦਾ ਸਾਰਾ ਉਹ ਆਪ ਹੀ ਬੈਠਾ, ਸਿਰਫ ਬਾਹਰਲੀ ਬਣਾਵਟ ਬਦਲੀ ਹੈ, ਹਰੇਕ ਦੇ ਅੰਦਰ ਬੈਠ ਕੇ ਉਹਦੀ ਬੁੱਧੀ ਨੂੰ ਪ੍ਰੇਰਨਾ ਦੇਣੀ, ਇਹ ਉਹਦਾ ਹੀ ਕੰਮ ਹੈ। ਇਸ ਰਸ ਆਇਆ ਜਿਨ ਭੇਦ ਲਹਿਆ, ਪਰ ਆਨੰਦ ਉਹਨੂੰ ਹੀ ਆਇਆ ਜਿਹਨੇ ਇਹ ਗੱਲ ਦਾ ਭੇਦ ਜਾਣ ਲਿਆ ਕਿ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਇਹ ਬੜੀ ਵੱਡੀ ਅਵਸਥਾ ਹੈ, ਇਸ ਕਰਕੇ ਤੂੰ ਹੀ ਰੂਪ, ਤੂੰ ਹੀ ਰੰਗ, ਸਭ ਕੁਛ ਤੂੰ ਆਪ ਹੀ ਹੈ, ਤੂੰ ਹੀ ਰਸ ਹੈ, ਤੂੰ ਹੀ ਜਸ ਹੈ, ਸਭ ਕੁਛ ਆਪ ਹੈ। ਮਹਾਰਾਜ ਕਹਿੰਦੇ ਮੇਰੀ ਨਿਗਾਹ ਨਾਲ ਦੇਖੋ ਤਾਂ ਕੋਈ ਦੂਜਾ ਹੈ ਹੀ ਨਹੀਂ ਹੈ। ਚਾਹੇ ਕਿੰਨਿਆਂ ਦੀ ਗਿਣਤੀ ਕੀਤੀ ਹੈ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਬੈਠਾ ਤਾਂ ਆਪ ਹੀ ਸਾਰਿਆਂ ਵਿੱਚ। ਇੱਕ ਹੈ ਬਾਹਰਲੀ ਗੱਲ ਕਿ ਬਾਹਰ ਵੱਖਰਾ 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 ਸਭ ਕੁਛ ਨਜ਼ਰ ਆਉਂਦਾ ਹੈ, ਜਦੋਂ ਆਪਾਂ ਉਹਦੇ ਪਿੱਛੇ ਦੇਖਿਆ ਜਾ ਕੇ ਕਿ ਜੋਤ ਤਾਂ ਸਾਰਿਆਂ ਵਿੱਚ ਤੇਰੀ ਹੀ ਕੰਮ ਕਰ ਰਹੀ ਹੈ। ਕਹਿੰਦੇ ਉਹਨੂੰ ਰਸ ਆ ਗਿਆ ਜਿਹਨੇ ਇਹ ਭੇਦ ਜਾਣ ਲਿਆ। ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕੋ ਪਸਾਰਿਆ ਜੀਓ। ਜਿਸ ਪਰਮਾਤਮਾ ਨੇ ਇੱਕ ਆਪ ਹੀ ਸਾਰੇ ਸੰਸਾਰ ਦੇ ਪਸਾਰੇ ਨੂੰ ਪਸਾਰਿਆ ਹੋਇਆ, ਉਹ ਜੋਤੀ ਸਰੂਪ ਜੋ ਪਰਮਾਤਮਾ ਨਾਲ ਇਹ ਜੀਵ ਦੀ ਜੋਤ ਮਿਲੀ ਤਾਂ ਆਤਮਕ ਸੁੱਖ ਆਇਆ, ਭਟਕਣਾ ਬੰਦ ਹੋ ਗਈ, ਹੁਣ ਉਹਦੇ ਨਾਲ ਹੀ ਲੀਨ ਹੋ ਗਿਆ ਜੀਵ। ਮਾਝ ਮਹੱਲਾ ਪੰਜਵਾ, ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਜਿਸ ਸਤਸੰਗਤ ਰੂਪੀ ਘਰ ਵਿੱਚ ਜੋ ਪਤੀ ਦਾ ਸੁਹਾਗ ਆਨੰਦ ਬਣ ਆਇਆ ਹੈ ਵਾਹਿਗੁਰੂ ਦਾ, ਉਸ ਸਤਸੰਗਤ ਰੂਪੀ ਘਰ ਵਿੱਚ ਮਹਾਤਮਾ ਰੂਪ ਸਖੀਆਂ ਨੇ ਜੋ ਖੁਸ਼ੀਆਂ ਦੇ ਦੇਣ ਵਾਲਾ ਪਰਮਾਤਮਾ ਮੰਗਲ ਰੂਪ ਪਰਮਾਤਮਾ ਹੈ ਉਹਨੂੰ ਗਾਇਆ ਹੈ ਬੈਠ ਕੇ ਉਹਦੇ ਪਰਮਾਤਮਾ ਦੇ ਜਸ ਨੂੰ ਕੀਤਾ ਉਹਨਾਂ ਨੇ ਬੈਠ ਕੇ ਜਿਤ ਕਰ ਫਿਰ ਸੁਹਾਗ ਬਣਾਇਆ ਜਿਸ ਅੰਤਹਿਕਰਨ ਰੂਪ ਘਰ ਵਿੱਚ ਪਤੀ ਦਾ ਆਨੰਦ ਬਣ ਆਇਆ ਹੈ ਉਸ ਅੰਤਹਿਕਰਨ ਰੂਪੀ ਘਰ ਵਿੱਚ ਇੰਦਰੀਆਂ ਰੂਪ ਸਖੀਆਂ ਨੇ ਮੰਗਲ ਰੂਪ ਪਰਮਾਤਮਾ ਦੇ ਜਸ ਨੂੰ ਗਾਇਨ ਕੀਤਾ ਜਿਵੇਂ ਜ਼ੁਬਾਨ ਉਹਦਾ ਗਾਇਨ ਕਰੇ ਇਹ ਇੰਦਰੀ ਹੈ ਜ਼ੁਬਾਨ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ ਜਗ ਮੈਂ ਉੱਤਮ ਕੱਢ ਗਿਆ ਵਿਰਲੇ ਕੇਈ ਕੇ ਇਹ ਚੀਜ਼ ਦਾ ਸੁਣਨਾ ਅਤੇ ਇਹਦਾ ਉੱਥੇ ਤੱਕ ਜਾਣਾ ਬੜਾ ਫਰਕ ਜਿਵੇਂ ਜਪਜੀ ਸਾਹਿਬ ਦੀ ਕਥਾ 'ਚ ਆਪਾਂ ਸੁਣਿਆ ਸੀ ਤਿੱਥੇ ਨਾਦ ਵਿਨੋਦ ਕੋੜ ਆਨੰਦ ਹੁਣ ਸੁਣ ਕੇ ਹੋਰ ਗੱਲ ਹੈ ਦੇਖ ਕੇ ਹੋਰ ਗੱਲ ਹੈ ਮਿਲ ਕੇ ਹੋਰ ਗੱਲ ਹੈ ਆਨੰਦ ਵਿਨੋਦ ਤਿਤੈ ਕਰ ਸੋਹ ਹੈ ਜੋ ਤਨ ਕੰਤ ਸਿੰਗਾਰੀ ਜੀਓ ਆਨੰਦਦਾਇਕ ਜਿਹੜੇ ਵਿਨੋਦ ਹੁੰਦੇ ਭਾਵ ਕੌਤਕ ਨੇ ਉਸ ਜੀਵ ਰੂਪ ਇਸਤਰੀ ਦੇ ਘਰ 'ਚ ਸ਼ੋਭਦੇ ਨੇ ਜੋ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਨੇ ਸਾਧਨਾ ਰੂਪੀ ਸ਼ਿੰਗਾਰਾਂ ਨਾਲ ਸ਼ਿੰਗਾਰੀ ਹੈ ਆਪ ਉਹਨੂੰ ਪੜ੍ਹਨ ਦਾ ਬਲ ਦਿੱਤਾ ਬਾਣੀ ਉਹਨੂੰ ਸੁਣਨ ਦਾ ਬਲ ਦਿੱਤਾ ਬਾਣੀ ਉਹ ਬਾਣੀ ਦੀ ਵਿਚਾਰ ਕਰਦਾ ਮਨ ਦੇ ਅੰਦਰ ਉਹਦਾ ਮਨ ਇੱਕ ਮਿਕ ਹੋਇਆ ਸ਼ਬਦ ਦੇ ਨਾਲ ਜਿਹੜਾ ਆਨੰਦ ਫਿਰ ਉਹਨੂੰ ਮਿਲਿਆ ਸ਼ੁਭ ਗੁਣਾਂ ਰੂਪੀ ਸ਼ਿੰਗਾਰ ਹੋ ਗਿਆ ਉਹਦਾ ਸਾ ਗੁਣਵੰਤੀ ਸਾ ਵੱਡ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਉਹ ਹੁਣ ਇਸਤਰੀ ਸ਼ੁਭ ਗੁਣਾਂ ਵਾਲੀ ਹੋਈ ਰੱਬ ਦੇ ਪਿਆਰੇ ਉਹੀ ਵੱਡਿਆਂ ਭਾਗਾਂ ਵਾਲੀ ਹੈ ਉਹੀ ਸ੍ਰੇਸ਼ਠ ਪੁੱਤਰ ਵਾਲੀ ਹੈ ਕਿਹੜਾ ਪੁੱਤਰ ਹੋ ਗਿਆ ਉਹਨੂੰ ਗਿਆਨ ਰੂਪੀ ਪੁੱਤਰ ਹੋ ਗਿਆ ਉਹਦੇ ਘਰੇ ਉਹੀ ਸੀਲ ਸੁਭਾਅ ਵਾਲੀ ਠੰਡਾ ਠਾਰ ਸੁਭਾਅ ਉਹ ਗੱਲ ਹੀ ਮੁੱਕ ਗਈ ਵਿੱਚੋਂ ਉਹ ਜਿਹੜਾ ਕ੍ਰੋਧ ਆਉਂਦਾ ਸੀ ਲਾਲਚ ਸੀ ਹੰਕਾਰ ਸੀ ਇਹਦੇ ਕਰਕੇ ਤਪੀ ਜਾਂਦਾ ਸੀ ਬੈਠਾ ਜਿਹੜਾ ਪ੍ਰਾਪਤੀ ਹੋਣ ਕਰਕੇ ਸ਼ਾਂਤੀ ਇੰਨੀ ਆ ਗਈ ਬਹੁਤ ਸੀਲ ਸੁਭਾਅ ਹੋ ਗਿਆ ਗੱਲਾਂ ਹੀ ਬਦਲ ਗਈਆਂ ਸਾਰੀਆਂ ਉਹੀ ਸੁਹਾਗਣ ਤੋਂ ਭਾਵ ਸੁਹਾਗਵੰਤੀ ਹੈ ਅਰੂਪਵੰਤ ਸਾ ਸੁਗੜ ਵਿਚੱਖਣ ਜੋ ਧਨ ਕੰਤ ਪਿਆਰੀ ਜੀਓ ਉਹੀ ਸੁੰਦਰ ਸਫਾਈ ਰੂਪੀ ਰੂਪ ਵਾਲੀ ਹੈ ਸਫਾਈ ਰੂਪੀ ਰੂਪ ਵਾਲੀ ਜਿਹੜੀ ਅੰਦਰੋਂ ਸਫਾਈ ਹੈ ਜਿਹਦੇ ਬਿਲਕੁਲ ਸੁੱਧਾ ਮਨ ਸਾਫ ਮਨ ਇੱਕ ਮਨ ਸੁੱਚਾ ਮਨ ਉਹੀ ਸੁਗੜ ਚਤਰ ਅਤੇ ਸ਼ੁਭ ਗੁਣਾਂ ਰੂਪੀ ਸ੍ਰੇਸ਼ਟ ਘਾਟ ਦੇ ਘੜਨ ਵਾਲੀ ਬਣ ਗਈ ਪਹਿਲਾਂ ਨਹੀਂ ਸੀ ਉਹਦੇ 'ਚ ਇਹ ਗੁਣ ਸੁਗੜ ਵਿਚੱਖਣ ਜਿਹੜੀ ਹੈ ਹੁਣ ਸੁਗੜ ਬਣ ਗਈ ਸ਼ੁਭ ਗੁਣਾਂ ਰੂਪੀ ਸ੍ਰੇਸ਼ਟ ਘਾਟਾਂ ਦੇ ਘੜਨ ਵਾਲੀ ਵਿਚੱਖਣ ਹੁੰਦੀ ਹੈ ਚਤਰ ਔਰ ਇਸ ਕਰਕੇ ਬੇ ਹੁੰਦੀ ਦਵੈਤ ਅਤੇ ਚਾ ਪੁਨਾ ਖੰਨੇ ਵਾਲੀ ਵਿਸ਼ੇਸ਼ ਕਰਕੇ ਗਿਆਨ ਵਿਰਾਗ ਰੂਪੀ ਚਕਸ਼ੂਆਂ ਵਾਲੀ ਹੈ ਵਿਚੱਖਣ ਜਿਹੜੀ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਨੂੰ ਪਿਆਰੀ ਲੱਗੀ ਹੈ ਕਿਉਂਕਿ ਉਹ ਤਿੰਨਾਂ ਲੋਕਾਂ ਦਾ ਮਾਲਕ ਫਿਰ ਉਸ ਤੋਂ ਅੱਗੇ ਹੋਰ ਹੁਣ ਕੁਛ ਨਹੀਂ ਹੈ ਸਭ ਤੋਂ ਵੱਡਾ ਫੈਸਲਾ ਕਰਤਾ ਅਖੀਰ ਸਭ ਤੋਂ ਵੱਡੀ ਅਥਾਰਟੀ ਪਰਮਾਤਮਾ ਆਪ ਹੈ ਕਈ ਵਾਰ ਥੱਲੇ ਥੱਲੇ ਹੋਈਆਂ ਗੱਲਾਂ ਸਾਰੀਆਂ ਦਾ ਇੱਥੇ ਬਹੁਤ ਰੌਲਾ ਪੈ ਜਾਂਦਾ ਆਹ ਹੋਣ ਵਾਲਾ ਕਈ ਰੌਲਾ ਪਾਉਂਦੇ ਵੀ ਰਹਿੰਦੇ ਹੈ ਦੁਨੀਆਂ ਅੰਦਰ ਜਦੋਂ ਕਿਸੇ ਗੱਲ ਦਾ ਰੌਲਾ ਪੈਂਦਾ ਪਰਮਾਤਮਾ ਦੀਆਂ ਕਈ ਚੀਜ਼ਾਂ ਨੂੰ ਕਈ ਮਹਾਤਮਾ ਵੀ ਜੇ ਇੱਕ ਬਾਹਰ ਕੱਢ ਦੇਣ ਉਹ ਸਾਰੀ ਗੱਲ ਹੀ ਬਦਲ ਦਿੰਦੇ ਉੱਪਰੋਂ ਕਹਿੰਦੇ ਜਾ ਰੌਲਾ ਪਾਈ ਜਾ ਕਿਉਂਕਿ ਅਖੀਰ ਉਸ ਨੇ ਫੈਸਲਾ ਕਰਨਾ ਸਾਰਾ ਹੋਰ ਸਾਰੀਆਂ ਥਾਵਾਂ 'ਤੇ ਸਭ ਕੁਝ ਚੱਲ ਜਾਂਦਾ ਪਰ ਮਹਾਰਾਜ ਕਹਿੰਦੇ ਜਦੋਂ ਉੱਥੇ ਜਾ ਕੇ ਖੜ੍ਹਦੇ ਹੈ ਉੱਥੇ ਤਾਂ ਚੁੱਪ ਹੀ ਠੀਕ ਹੈ ਬਸ ਉੱਥੇ ਕੁਛ ਬੋਲ ਹੀ ਨਹੀਂ ਸਕਦੇ ਆਪਾਂ ਕੀ ਬੋਲਾਂਗੇ ਉਹਦੇ ਸਾਹਮਣੇ ਇੱਕ ਤੁੱਛ ਬੁੱਧੀ ਵਾਲਾ ਬੂੰਦ ਨਾਲੋਂ ਵੀ ਸੌਵਾਂ ਗੁਣਾ ਥੱਲੇ ਕਿਣਕਾਕ ਬੁੱਧੀ ਜਿਹਦੇ ਕੋਲ ਸਮੁੰਦਰ ਮੂਹਰੇ ਕੀ ਬੋਲੇਗੀ ਕਿਣਕਾ ਮਾਤਰ ਵਾਹਿਗੁਰੂ ਸਾਹਮਣੇ ਕੋਈ ਕੁਛ ਵੀ ਨਹੀਂ ਬੋਲ ਸਕਦਾ ਇੱਥੇ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਤੂਫਾਨ ਲਿਆ ਤਾ ਗੱਲਾਂ ਦਾ ਕਦੇ ਦੇਖਿਆ ਨਹੀਂ ਨਾ ਸਾਹਮਣੇ ਖੜ ਕੇ ਇਸ ਕਰਕੇ ਜਿਨ੍ਹਾਂ ਨੇ ਦਰਸ਼ਨ ਕਰ ਲਏ ਨੇ ਖੜ ਕੇ ਉਹ ਚੁੱਪ ਗੁੰਮਸੁੰਮ ਹੋ ਗਿਆ ਚੁੱਪ ਭਾਣੇ ਅੰਦਰ ਆ ਗਿਆ ਉਹ ਕਹਿੰਦਾ ਐਵੇਂ ਰੌਲਾ ਪਾਈ ਜਾਂਦੇ ਸੀ ਆਪਾਂ ਭਾਣੇ ਦਾ ਮਾਲਕ ਤਾਂ ਸਭ ਤੋਂ ਵੱਡਾ, ਉਸੇ ਨੇ ਸਭ ਕੁਛ ਕਰਨਾ, ਆਪਣਾ ਤਾਂ ਐਵੇਂ ਰੌਲਾ ਹੀ ਹੈ। ਆਪਾਂ ਤਾਂ ਬਹਿ ਕੇ ਆਰਾਮ ਨਾਲ ਵਾਹਿਗੁਰੂ ਵਾਹਿਗੁਰੂ ਕਰੋ, ਅਸਲੀਅਤ ਤਾਂ ਇਹੀ ਹੈ। ਹਾਂ, ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਅਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤੇ ਸੁਗਿਆਨੇ। ਉਹ ਸ੍ਰੇਸ਼ਟ ਕਰਤੱਬਾਂ ਵਾਲੀ ਇਸਤਰੀ ਬਣ ਜਾਂਦੀ ਰੱਬ ਦੀ ਪਿਆਰੀ ਜੀਵ ਰੂਪ ਇਸਤਰੀ, ਸਾਰਿਆਂ ਚੋਂ ਪ੍ਰਧਾਨੇ ਮੁਖੀ ਵੀ ਉਹੀ ਹੈ। ਜਪ ਤਪ ਇਹ ਜਿੰਨੇ ਸਾਰੇ ਸ਼ਿੰਗਾਰ ਅਤੇ ਗਿਆਨ ਆਦਿਕ ਸਾਰੇ ਸਾਧਨ ਵੀ ਉਹਨੇ ਸਫਲ ਕਰ ਲਏ ਨੇ ਆਪਣੇ, ਉਹਦਾ ਸਾਰਾ ਕੁਝ ਹੀ ਸਫਲਾ ਹੋ ਗਿਆ। ਸਾ ਕੁਲ ਬੰਤੀ ਸਾ ਸਬਰਾਈ ਜੋ ਪਿਰਕੈ ਰੰਗ ਸਵਾਰੀ ਜੀਉ। ਉਹੀ ਸ੍ਰੇਸ਼ਟ ਕੁਲ ਵਾਲੀ ਬਣ ਗਈ, ਕੁਲ ਬੰਤੀ, ਕੁਲ ਵਾਲੀ, ਸੀਲ ਬੰਤੀ, ਗੁਣ ਬੰਤੀ। ਸੋ ਧਨਵੰਤ, ਕੁਲਵੰਤ, ਪਤਵੰਤ, ਬੰਤ ਹੁੰਦਾ ਵਾਲਾ, ਕੁਲਵੰਤੀ, ਕੁਲ ਵਾਲੀ, ਸ਼ੁਭ ਗੁਣਾਂ ਰੂਪੀ ਭਰਾਵਾਂ ਦੇ ਸਹਿਤ ਉਹ ਹੋ ਗਈ ਸਾ ਸਭਰਾਈ। ਅਥਵਾ ਕਹਿੰਦੇ ਸਾਰਿਆਂ ਵਿੱਚ ਰਾਈ ਜੋ ਪ੍ਰਕਾਸ਼ਨ ਕਰਨ ਵਾਲਾ ਪਰਮਾਤਮਾ, ਉਹ ਵੀ ਉਹ ਆਪ ਹੀ ਹੈ ਜੋ ਆਪਣੇ ਪਤੀ ਦੇ ਰੰਗ ਪ੍ਰੇਮ ਕਰਕੇ ਸਵਾਰੀ ਹੋਈ ਹੈ। ਜੋ ਪਿਰਕੈ ਰੰਗ ਸਵਾਰੀ ਜੀਉ, ਫਿਰ ਪਤੀ ਦੇ ਰੰਗ ਵਿੱਚ ਰੰਗੀ ਹੋਈ ਖੁਦ ਹੀ ਸਵਾਰੀ ਗਈ। ਸਮਝ ਲੱਗ ਗਈ ਕਿ ਐਵੇਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ, ਉੱਥੇ ਕਾਹਦਾ ਰੌਲਾ ਪਾਉਣਾ, ਸਿਆਣਾ ਹੈ ਉਹਨੇ ਸਭ ਕੁਛ ਆਪੇ ਕਰਨਾ ਹੁੰਦਾ, ਕਰਤਾ ਹੈ। ਇਹ ਥੱਲੇ ਥੱਲੇ ਸਾਰੇ ਲੋਕਾਂ ਦਾ ਰੌਲਾ ਹੁੰਦਾ, ਉੱਥੇ ਕੋਈ ਰੌਲਾ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ। ਉਹਦੀ ਉਸਤਤੀ ਕੁਛ ਕਥਨ ਨਹੀਂ ਕੀਤੀ ਜਾ ਸਕਦੀ ਜਿਹੜੀ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਨੇ ਅੰਗ ਤੋਂ ਹੁੰਦਾ ਭਾਵ ਪੱਖ, ਪੂਜੋ ਸਦਾ ਹਮਾਰੇ ਪੱਛਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਅੰਗ ਲਾਏ ਤੋਂ ਭਾਵ ਪੱਖ ਕਰਕੇ ਆਪਣੇ ਨਾਲ ਮੇਲ ਲਈ, ਅਭੇਦ ਕਰ ਲਈ, ਅਥਵਾ ਅੰਗ ਨਾਲ ਲਾ ਲਈ ਤੋਂ ਭਾਵ ਆਪਣੇ ਗਲ ਨਾਲ ਲਾ ਲਈ, ਪਿਆਰ ਕੀਤਾ ਆਪਣੇ ਪਿਆਰਿਆਂ ਨੂੰ। ਇੰਨਾ ਵੱਡਾ ਪਰਮਾਤਮਾ ਨਿਰੰਕਾਰ, ਜਿੱਥੇ ਜਾ ਕੇ ਸਭ ਕੁਛ ਫਿਰ ਬੋਲਣਾ ਵੀ ਬੰਦ ਹੋ ਜਾਂਦਾ। ਜਿੱਥੇ ਜਾ ਕੇ ਗੁਰੂ ਨਾਨਕ ਦੇਵ ਜੀ ਕਹਿੰਦੇ, ਨਾਨਕ ਕਥਨਾ ਕਰੜਾ ਸਾਰ, ਉਹਦਾ ਸਾਰ ਤੱਤ ਵਾਂਗੂ ਲੋਹਾ ਸਾਰ ਤੱਤ ਜਿਵੇਂ ਹੁੰਦਾ, ਉਹਦਾ ਕਥਨ ਕਰਨਾ ਬਹੁਤ ਔਖਾ ਹੁੰਦਾ। ਫਿਰ ਸੁਹਾਗ ਵਰ ਅਗਮ ਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਉ। ਮਹਾਰਾਜ ਕਥਨ ਕਰਦੇ ਜੋ ਪ੍ਰੇਮ ਦੇ ਵਾਲੇ ਪਾਸੇ ਸਾਧਾਰੀ ਤੋਂ ਭਾਵ ਚਲੀ ਗਈ, ਪ੍ਰੇਮ ਦੀ ਤਰਫ਼ ਚਲੀ ਗਈ ਹੈ, ਉਹ ਰੱਬ ਦੇ ਪਿਆਰੇ ਜਿਹੜੇ ਚੱਲੇ ਨੇ, ਪ੍ਰੇਮ ਕਰਕੇ ਜਿਹਨੇ ਆਪਣੀ ਬੁੱਧੀ ਨੂੰ ਸੁਧਾਰ ਲਿਆ, ਉਹਨੂੰ ਅਗਮਾ ਗੋਚਰ ਰੂਪ ਜਿਹੜਾ ਵਾਰ ਸੀ ਨਾ ਪਤੀ ਦਾ ਸੁਹਾਗ, ਉਹ ਆਨੰਦ ਪ੍ਰਾਪਤ ਹੋ ਗਿਆ, ਟਿਕ ਗਿਆ, ਉਹਦੇ ਵਿੱਚ ਸਥਿਤ ਹੋ ਗਿਆ। ਹੁਣ ਫਿਰ ਹੋ ਗਿਆ ਸੁਹਾਗ। ਮਾਝ ਮਹੱਲਾ ਪੰਜਵਾ। ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਜਗਿਆਸੂ ਬੇਨਤੀ ਕਰਦਾ, ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹੇ। ਪੰਜਵੇਂ ਪਾਤਸ਼ਾਹ ਮਾਝ ਰਾਗ ਚ ਬਚਨ ਫਰਮਾਉਂਦੇ ਨੇ, ਕਹਿੰਦੇ ਖੋਜਤ ਖੋਜਤ ਦਰਸ਼ਨ ਚਾਹੇ, ਹੇ ਰੱਬ ਦੇ ਪਿਆਰਿਓ, ਪਰਮੇਸ਼ਰ ਦੇ ਦਰਸ਼ਨ ਦੀ ਇੱਛਾ ਕਰਕੇ ਖੋਜਣੇ ਵਾਲਾ ਹੋ ਕੇ ਉਹਨੂੰ ਖੋਜਦਾ ਹੀ ਹਾਂ, ਹਰ ਵਕਤ ਖੋਜਦਾ ਹਾਂ। ਤਰ੍ਹਾਂ ਤਰ੍ਹਾਂ ਦੇ ਬਨਾਂ ਬਨਾਂ ਵਿੱਚ, ਜੰਗਲਾਂ ਜੰਗਲਾਂ ਵਿੱਚ ਅਵਗਾਹੇ ਹੁੰਦਾ ਫਿਰਨਾ ਕੀਤਾ। ਤਰ੍ਹਾਂ ਤਰ੍ਹਾਂ ਦੇ ਬਨ 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 ਜਲ ਨੂੰ ਵੀ ਕਹਿੰਦੇ ਨੇ, ਜਲ ਹੀ ਜਲ ਭਾਵ ਤੀਰਥਾਂ ਉੱਪਰ ਰਟਨ ਕੀਤਾ, ਜਾਣਾ ਕੀਤਾ ਹੈ ਅਵਗਾਹੇ। ਅਨੇਕ ਹੀ ਪੁਸਤਕਾਂ ਫਰੋਲੀਆਂ ਨੇ, ਵਿਚਾਰੀਆਂ ਨੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾ ਵੈ ਜੀਓ। ਇਹ ਰੱਬ ਦੇ ਪਿਆਰਿਓ, ਜੋ ਮੇਰਾ ਹਰੀ ਪਰਮਾਤਮਾ ਨਿਰਗੁਣ ਰੂਪ ਹੈ, ਜੋ ਨਜ਼ਰ ਨਹੀਂ ਆਉਂਦਾ, ਫਿਰ ਉਹ ਹਰੀ ਸਰਗੁਣ ਰੂਪ ਨੂੰ ਧਾਰਨ ਵਾਲਾ ਕੋਈ ਅਜਿਹਾ ਉਪਕਾਰੀ ਜੀਵ ਹੈ ਜਿਹੜਾ ਮੈਂ ਜੀਵ ਨੂੰ ਲਿਆ ਕੇ ਹਰੀ ਪਤੀ ਪਰਮਾਤਮਾ ਨਾਲ ਮਿਲਾ ਦੇਵੇ। ਮਹਾਤਮਾ ਨੇ ਕਿਹਾ, ਤੂੰ ਖੱਟ ਸ਼ਾਸਤਰੀ ਪੰਡਤਾਂ ਪਾਸੋਂ, ਯੋਗੀਆਂ ਪਾਸੋਂ ਜਾ ਕੇ ਪੁੱਛ ਲੈ। ਇਹ ਗੱਲ ਸੁਣ ਕੇ ਉੱਤਮ ਜਗਿਆਸੂ ਕਹਿੰਦਾ, ਖੱਟ ਸ਼ਾਸਤਰ ਵਿਚਰਤ ਮੁੱਖ ਗਿਆਨਾ, ਪੂਜਾ ਤਿਲਕ ਤੀਰਥ ਇਸ ਨਾਨਾ। ਛੇ ਸ਼ਾਸਤਰਾਂ ਦੇ ਵਿਚਾਰਨ ਵਾਲੇ ਜੋ ਪੰਡਿਤ ਨੇ ਅਤੇ ਮੂੰਹ ਨਾਲ ਗਿਆਨ ਦੀਆਂ ਗੱਲਾਂ ਕਰਨ ਵਾਲੇ, ठाकुर पूजा करने वाले पूजा अगे तिलक मत्थे उपर तिलक लाउण वाले तीर्थां उपर इशनान करन वाले जो पंडित ने ना निवले करमे आसन चाओ रासी इन मैं सांत ना आवै जीओ। निवली हुंदा नेती धोती जिहड़े कर्म करने ने पट्टियां आदक जिहियां बदाम रोगन ला के खंड ला के लबेड़ के वह खाई जाते फिर बाहर नूं कढ़दे बड़ा कुछ करदे पानी पी के 5 किलो बाहर नूं कढ़ना नक राही पीना मूँह राही कढ़ना मूँह राही पीना नक राही कढ़ना यह नेती धोती कर्म है निवली कर्म। सिद्धां वाले 84 आसन ला ला के भी योगियां ने 84 आसन लगाण वाले जिहड़े योगी ने ये भी सब कुछ करके देख लिया इन मैं शांत ना आवै जीओ। योगियां ते पंडतां दी संगत विच बैठण नाल शांति नहीं आउंदी क्योंकि उन्हां कोल बाहरला ज्ञान है अंदरला नहीं प्राप्ति तां है ही नहीं किसे नूं। कोई इक अद्धा हुंदा रब दा प्यारा अनक बरख किए जप तापा गवन किया धरती परमाता ए रब दे प्यारे अनेकां ही वरे मैं उहदी प्राप्ति वास्ते जप तप कीते आ परमाता हुंदा भरमणे वाला होके धरती उपर भी थां थां फिरिया एक खिन हिरदै सांत ना आवै जोगी बहुड़ बहुड़ उठतावै जीओ। पर हिरदे च एक खिन मात्र भी शांति नहीं आउंदी ये जोगी रूपी जीव बार बार मुड़ मुड़ के कर्मा दे कारण विच उठ के दौड़दा एक खिन हिरदै सांत ना आवै जोगी मुड़ मुड़ के उठ उठ के धौंदा है कर कृपा मोहे साध मिलाया मन तन शीतल धीरज पाया। जदों वाहिगुरु ने कृपा करके मैनू पूर्ण संतां नाल मिलाया वाहिगुरु ने कृपा करके मैनू पूर्ण गुरु नाल मिलाया उन्होंने उपदेश दे के धीरज पाया मेरे अंदर मेरा मन तन शीतल हो गया उन्होंने मैनू टिकाओ बख्शिया। कहने भजन दौड़न का कोई फायदा नहीं भटकण भरमण का कोई फायदा नहीं सब कुछ छड के एक सिमरन करन बैठ परमात्मा नूं याद कर बाकी सारियां गल्लां छड दे चलाकियां नाल ये चंचलताइयां नाल ये सियाणपां नाल ये गिणतियां मिणतियां नाल वो नहीं मिलता है वह सिर्फ नाम जपण नाल ही मिलता। बस प्रभ अविनाशी बसिया घट पीथर हर मंगल नानक गावै जीओ। अविनाशी वाहिगुरु अंतह करन दे विच वसिया उस हरी दे मंगलां नूं गाउंदा हां मैं